ਮਾਝ ਮਹੱਲਾ ਤੀਜਾ। ਗੋਵਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਮਾਝ ਰਾਗ ਤੀਜੇ ਪਾਤਸ਼ਾਹ ਫਰਮਾਉਂਦੇ ਨੇ 121 ਅੰਗ ਤੇ ਪਾਵਨ ਸ਼ਬਦ, ਉਜਲ ਗੋਬਿੰਦ ਮਾਨ ਸਰੋਵਰ ਰੂਪ ਹੈ ਜਿਹੜਾ, ਉਜਲ ਗੋਬਿੰਦ ਪਰਮੇਸ਼ਰ ਅਤੇ ਉਜਲ ਮਨ ਵਾਲੇ ਜੋ ਮਹਾਤਮਾ ਨੇ, ਇਹ ਮਾਨ ਸਰੋਵਰ ਉੱਤੇ ਵਿਚਰਨ ਵਾਲੇ ਹੰਸ ਨੇ। ਗੁਰਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭਾਵ ਹੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਕਿਆ ਬਗ ਬੱਪੜਾ ਛੱਪੜੀ ਨਹਾਏ, ਕੀਚੇ ਡੂਬੈ ਮੈਲ ਨਾ ਜਾਏ। ਹੁਣ ਜਿਨ੍ਹਾਂ ਮਹਾਤਮਾ ਦੀ ਮਨ ਬਾਣੀ ਤੇ ਜਿਹੜੀ ਮਨਸਾ ਹੁੰਦੀ ਬੁੱਧੀ ਹੈ, ਉਹ ਮੇਰ ਤੇਰ ਵੱਲੋਂ ਹਟ ਕੇ ਨਿਰਮਲ ਹੋਈ ਹੈ। ਕਹਿੰਦੇ ਨੇ ਮਨ ਬਾਣੀ ਨਿਰਮਲ ਮੇਰੀ ਮਨਸਾ, ਮਨਸਾ ਹੁੰਦੀ ਬੁੱਧੀ, ਮੇਰੀ ਹੁੰਦੀ ਮੇਰ ਤੇਰ। ਜਿਨ੍ਹਾਂ ਦੀ ਮਹਾਤਮਾ ਦੀ ਇਹ ਸਾਰੀ ਨਿਰਮਲ ਚੀਜ਼ਾਂ ਹੋ ਗਈਆਂ ਨੇ, ਜਾਂ ਕਹਿੰਦੇ ਜਿਨ੍ਹਾਂ ਦੀ ਮਨ ਬਾਣੀ ਤੇ ਬੁੱਧੀ ਮੇਰ ਤੇਰ ਤੋਂ ਹਟ ਕੇ ਨਿਰਮਲ ਹੋਈ ਹੈ, ਉਹਨਾਂ ਦੀ ਅਜਿਹੀ ਦ੍ਰਿਸ਼ਟੀ ਹੋ ਗਈ ਕਿ ਉਜਲ ਗੋਬਿੰਦ ਹੰਸਾ ਤੋਂ ਭਾਵ ਜੀਵ ਰੂਪ ਹੈ। ਹੰਸ ਹੁੰਦਾ ਜੀਵ ਰੂਪ ਅਤੇ ਉਜਲ ਹੰਸਾ ਹੁੰਦਾ ਜੀਵ ਗੋਬਿੰਦ ਰੂਪ ਹੈ। ਜੀਵ ਈਸ਼ਵਰ ਦੋਨੋਂ ਆਪਸ ਵਿੱਚ ਅਭੇਦ ਰੂਪ ਨੇ। ਜਿਵੇਂ ਦੋ ਬਚਨ ਆਏ ਨੇ, ਗੋਬਿੰਦ ਉਜਲ ਉਜਲ ਹੰਸਾ, ਗੋਬਿੰਦ ਪਰਮੇਸ਼ਰ ਤਾਂ ਉਜਲ ਹੀ ਹੈ ਤੇ ਹੰਸਾ ਜਿਹੜਾ ਜੀਵ ਹੈ ਇਹ ਅਪਵਿੱਤਰ ਹੈ, ਮੈਲਾ ਹੈ। ਪਰ ਜਦੋਂ ਜੀਵ ਵੀ ਉਜਲ ਹੰਸਾ ਬਣ ਜਾਂਦਾ ਤੇ ਗੋਬਿੰਦ ਵੀ ਉਜਲ ਹੈ। ਮਨ ਬਾਣੀ ਸਰੀਰ ਕਰਕੇ ਬੁੱਧੀ ਕਰਕੇ ਜਦੋਂ ਮੇਰੀ ਮੇਰੀ ਨੂੰ ਹਟਾ ਦਿੰਦਾ ਅੰਦਰੋਂ, ਫਿਰ ਇਹ ਦੋਨੋਂ ਇੱਕੋ ਹੀ ਹੋ ਕੇ ਆਪਸ ਵਿੱਚ ਹੀ ਮਿਲ ਜਾਂਦੇ ਨੇ। ਮਨ ਉਜਲ ਸਦਾ ਮੁੱਖ ਸੋਹ ਹੈ, ਅਤ ਉਜਲ ਨਾਮ ਧਿਆਵਣਿਆ। ਜੋ ਅਤਿਅੰਤ ਹੀ ਉਜਲ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਨਾ, ਉਹਦਾ ਮਨ ਉਜਲਾ ਹੈ ਅਤੇ ਉਹਦਾ ਮੂੰਹ ਸਦਾ ਹੀ ਸੋਭਨੀਕ ਹੋ ਰਿਹਾ। ਹਉ ਵਾਰੀ ਜੀ ਵਾਰੀ ਗੋਬਿੰਦ ਗੁਣ ਗਾ ਬਣਿਆ। ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਵਾਂ ਜੋ ਗੋਬਿੰਦ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਆਂ ਕਰੀਆਂ ਨਿਰਨਾਮਿਆ ਕਾਮੇ। ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ। ਜੋ ਆਪ ਦਿਨ ਰਾਤ ਗੋਬਿੰਦ ਗੋਬਿੰਦ ਨਾਮਾਂ ਨੂੰ ਉਚਾਰਦਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆੜਦਾਮ ਕੋਸ਼ੀ ਪਰੋ ਹੋਇਓ ਲਾਖੀਣਾ, ਅਤੇ ਹੋਰਨਾਂ ਨੂੰ ਵੀ ਸ਼ਬਦ ਦੁਆਰਾ ਗੋਬਿੰਦ ਦੇ ਗੁਣਾਂ ਨੂੰ ਸੁਣਾਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਗੋਬਿੰਦ ਗਾਵ ਹੈ ਸਹਿਜ ਸੁਭਾਏ, ਗੁਰ ਕੈ ਪੈ ਉਜਲ ਹਉਮੈ ਮਲ ਜਾਏ। ਜੋ ਗੋਬਿੰਦ ਦੇ ਗੁਣ ਗਾਉਂਦੇ ਨੇ ਉਹ ਸਹਿਜ ਸੁਭਾਵ ਕੀ ਫਿਰ ਸ਼ਾਂਤੀ ਸੁਭਾਅ ਵਾਲੇ, ਇਕਾਗਰਤਾ ਵਾਲੇ, ਟਿਕਾਓ ਵਾਲੇ ਬਣ ਜਾਂਦੇ ਨੇ। ਉਹ ਸਹਿਜੇ ਸੁਭਾਏ ਸੋਭਾ ਵਾਲੇ ਹੋ ਜਾਂਦੇ ਨੇ, ਕਿਉਂਕਿ ਗੁਰ ਕੈ ਭੈ ਉਜਲ ਹਉਮੈ ਮਲ ਜਾਏ। ਗੁਰਾਂ ਦੇ ਡਰ ਧਾਰਨੇ ਕਰਕੇ ਹੀ ਉਹਨਾਂ ਦਾ ਮਨ ਉਜਲਾ ਹੁੰਦਾ ਤੇ ਹੰਗਤਾ ਮਮਤਾ ਰੂਪੀ ਮੈਲ ਉਹਨਾਂ ਦੇ ਅੰਦਰੋਂ ਚਲੀ ਜਾਂਦੀ ਹੈ। ਸਦਾ ਆਨੰਦ ਰਹਿ ਭਗਤ ਕਰਹਿ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾ ਬਣਿਆ। ਸਦਾ ਆਨੰਦ ਰਹਿ ਭਗਤ ਕਰਹਿ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾ ਬਣਿਆ। ਉਹ ਬੰਦੇ ਜਿਹੜੇ ਹਮੇਸ਼ਾ ਆਨੰਦ ਵਿੱਚ ਲੀਨ ਰਹਿੰਦੇ ਨੇ, ਜੋ ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰਦੇ ਤੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰੀ ਜਾਂਦੇ, ਗਾਉਂਦੇ ਵੀ ਨੇ ਤੇ ਸੁਣਦੇ ਵੀ ਨੇ, ਕਿਉਂਕਿ ਉਹਨਾਂ ਨੂੰ ਸਮਝ ਲੱਗ ਗਈ ਕਿ ਅਸਲ ਗੱਲ ਕੀ ਹੈ। ਸੰਸਾਰ ਨੂੰ ਉਹਨਾਂ ਨੇ ਗੰਦਗੀ ਜਾਣ ਕੇ ਤਿਆਗ ਦਿੱਤਾ। ਜੇ ਕੋਈ ਕਹਿਣੇ ਵਾਲਾ ਹੋਵੇ ਤਾਂ ਪਾਸ ਬੈਠ ਕੇ ਗੋਬਿੰਦ ਦੇ ਗੁਣ ਸੁਣਦੇ, ਜੇ ਕੋਈ ਸੁਣਨੇ ਵਾਲਾ ਹੋਵੇ ਕਹਿੰਦੇ ਤੂੰ ਗੋਬਿੰਦ ਦੇ ਗੁਣ ਸੁਣ, ਨਹੀਂ ਤਾਂ ਸੁਣਾ, ਇੱਕ ਗੱਲ ਕਰਨਾ, ਮੇਰੇ ਕੋਲ ਬਹਿ ਕੇ ਗੱਲਾਂ ਨਹੀਂ ਕਰਨੀਆਂ। ਮਨੂਆ ਨਾਚੈ ਭਗਤ ਦ੍ਰਿੜਾਏ, ਗੁਰ ਕੈ ਸ਼ਬਦ ਮਨੈ ਮਨ ਮਿਲਾਏ। ਆਪ ਮਨ ਵਿੱਚ ਸੱਤ ਅਸੱਤ ਦਾ ਨਾਚੈ ਹੁੰਦਾ ਨਿਰਣਾ ਕਰਦੇ ਹੈ ਅਤੇ ਹੋਰਨਾਂ ਨੂੰ ਭਗਤੀ ਦ੍ਰਿੜ ਕਰਾਈ ਜਾਂਦੇ ਨੇ। ਨੱਚਣ ਵਾਲੇ ਮਨ ਨੂੰ ਭਗਤੀ ਵਿੱਚ ਲਾ ਕੇ ਦ੍ਰਿੜ ਕਰਦੇ ਨੇ, ਸਥਿਰ ਕਰਦੇ ਨੇ, ਇੱਕ ਜਗ੍ਹਾ ਟਿਕਾ ਲੈਂਦੇ ਨੇ। ਗੁਰਾਂ ਦੇ ਉਪਦੇਸ਼ ਦੁਆਰਾ ਜਿਹੜਾ ਜੀਵ ਹੈ, ਮਨ ਦਾ ਅਰਥ ਹੈ ਜੀਵ, ਜੀਵ ਨੂੰ ਮਨੈ ਹੁੰਦਾ ਸ਼੍ਰੋਮਣੀ ਪਰਮਾਤਮਾ ਨਾਲ ਮਿਲਾਵੇ। ਗੁਰ ਕੈ ਸ਼ਬਦ ਮਨੈ ਮਨ ਮਿਲਾਏ, ਇਸ ਤਰ੍ਹਾਂ ਅਰਥ ਬਣਨਾ। ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦ ਹੈ ਨਿਰਤ ਕਰਾ ਬਣਿਆ। ਉਹ ਮਾਇਆ ਦਾ ਮੋਹ ਦੂਰ ਕਰਕੇ ਨਾ, ਚੁਕਾਏ ਤੋਂ ਭਾਵ ਦੂਰ ਕਰਕੇ, ਦੂਰ ਕਰਨੇ ਰੂਪ ਸੱਚੇ ਤਾਲਾਂ ਨੂੰ ਪੂਰਨਾ ਕਰੇ, ਜਾਂ ਕਹਿੰਦੇ ਮਾਇਆ ਦਾ ਮੋਹ ਦੂਰ ਕਰਕੇ ਮਹਾਂ ਵਾਕਾਂ ਰੂਪੀ ਸੱਚੇ ਤਾਲਾਂ ਨੂੰ ਪੂਰਨਾ ਕਰੇ। ਗੁਰ ਸ਼ਬਦ ਦੁਆਰੇ ਆਪ ਸੱਤ ਤੇ ਅਸੱਤ ਨਿਰਣੇ ਕਰਨ ਵਿੱਚ ਆਵੇ। ਸੱਤ ਤੇ ਅਸੱਤ ਕੀ, ਸੱਚ ਕੀ, ਝੂਠ ਕੀ ਹੈ, ਪਾਸੇ ਕਰਦਾ ਜਾਵੇ, ਝੂਠ ਨੂੰ ਸੱਚ ਨੂੰ ਗ੍ਰਹਿਣ ਕਰਦਾ ਜਾਵੇ ਅਤੇ ਹੋਰਨਾਂ ਕੋਲੋਂ ਸੱਤ ਅਸੱਤ ਦਾ ਨਿਰਣਾ ਕਰਵਾਵੇ। ਉੱਚਾ ਕੂਕੇ ਤਨਹਿ ਪਛਾੜੇ, ਮਾਇਆ ਮੋਹੇ ਜੋਹਿਆ ਜਮ ਕਾਲੇ। ਜਿਹੜੇ ਬੰਦੇ ਕਈ ਐਸੇ ਨੇ ਉਹ ਕਪਟ ਨਾਲ ਉੱਚਾ ਕੂਕੇ ਤੋਂ ਪਾਪ ਬੋਲਦਾ ਹੈ ਤੇ ਜੇ ਉਹ ਕੀ ਕਰਦੇ ਤਨਹਿ ਸਰੀਰ ਨੂੰ ਧਰਤੀ ਦੇ ਉੱਪਰ ਪਛਾੜਦਾ, ਪਿਛਲੇ ਪਾਸੇ ਨੂੰ ਡੇਗਦਾ, ਕਦੇ ਇੱਧਰ ਡੇਗਦਾ, ਕਦੇ ਉੱਧਰ ਡੇਗਦਾ, ਪਖੰਡਬਾਜ਼ੀ ਕਰਦਾ। ਇਸ ਤਰ੍ਹਾਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਆਸਾ ਦੀ ਵਾਰ ਦੇ ਵਿੱਚ, ਸੋ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ। ਇਹ ਸਾਰਾ ਸਲੋਕ ਪੜ੍ਹ ਕੇ ਦੇਖੀਏ ਤਾਂ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੋਟੀਆਂ ਕਾਰਨ ਪੂਰ ਹੈ ਤਾਲ, ਆਪ ਪਛਾੜ ਹੈ ਧਰਤੀ ਨਾਲ, ਪਿੱਛੇ ਨੂੰ ਨੱਚਦੇ ਨੱਚਦੇ ਪਿੱਛੇ ਨੂੰ ਡਿੱਗਦੇ ਆ, ਕਦੇ ਉੱਚਾ ਕੂਕਦੇ ਆ, ਕਦੇ ਸਰੀਰ ਨੂੰ ਇੱਧਰ ਉੱਧਰ ਕਰਦੇ ਆ, ਉਹਨਾਂ ਤੇ ਲੋਕ ਖੁਸ਼ ਹੁੰਦੇ, ਬੜਾ ਬਈ ਇਹ ਚੰਗਾ ਕਰ ਰਹੇ ਨੇ। ਪਰ ਮਹਾਰਾਜ ਜੀ ਕਹਿੰਦੇ ਉਹ ਮਾਇਆ ਦੇ ਮੋਹੇ ਹੋਏ ਨੂੰ ਜਮਕਾਲ ਨੇ ਤੱਕ ਲਿਆ, ਕਿਉਂਕਿ ਉਹਨੇ ਜਿੰਨਾ ਨੱਚਣਾ ਟੱਪਣਾ ਕੀਤਾ ਸੀ, ਪਿੱਛੇ ਨੂੰ ਸਰੀਰ ਛਿੱਟਿਆ ਸੀ, ਉਹ ਵਾਲ ਖਿਲਾਰ ਕੇ ਕੋਈ ਕਰਦਾ, ਕੋਈ ਕੁਛ ਕਰਦਾ, ਕਈ ਤਰ੍ਹਾਂ ਦੀ ਡਰਾਮੇਬਾਜ਼ੀਆਂ ਹੁੰਦੀਆਂ, ਸਾਰੀ ਹੁੰਦੀ ਉਹ ਪੈਸੇ ਇਕੱਠੇ ਕਰਨ ਨੂੰ ਹੀ ਹੈ। ਜਦੋਂ ਉਹਨੇ ਸੰਸਾਰ ਨੂੰ ਇਸ ਤਰ੍ਹਾਂ ਠੱਗਿਆ ਤਾਂ ਜਮਦੂਤਾਂ ਨੇ ਉਹਦੇ 'ਤੇ ਨਿਗਾਹ ਰੱਖ ਲਈ। ਜਮਦੂਤ ਕਹਿੰਦੇ ਕੋਈ ਨਹੀਂ, ਇਹ ਸਾਡੀ ਨਿਗਾਹ 'ਚ ਹੀ ਹੈ, ਅੰਤ ਨੂੰ ਸਾਡਾ ਹੀ ਖਾਜਾ ਬਣਨਾ, ਕਿਉਂ ਨਾਮ ਤਾਂ ਇਹਨੇ ਜਪਿਆ ਹੀ ਨਹੀਂ। ਮਾਇਆ ਮੋਹ ਇਸ ਮਨ ਹੈ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। 122 ਅੰਗ ਤੇ ਪਹਿਲੀ ਪੰਕਤੀ ਮਹਾਰਾਜ ਕਹਿੰਦੇ ਮਾਇਆ ਦਾ ਮੋਹ ਹੀ ਇਹ ਜੀਵ ਨੂੰ ਨਚਾਉਂਦਾ, ਅਸਲ ਵਿੱਚ ਇਹਦੇ ਮਨ ਨੂੰ ਨਚਾਉਂਦਾ, ਕਦੇ ਕਿਤੇ ਦੌੜਦਾ ਇਹਦਾ ਮਨ, ਕਦੇ ਕਿਤੇ ਫਿਰ ਸਰੀਰ ਵੀ ਦੌੜਦਾ, ਜਾਂ ਕਹਿ ਲਓ ਵੀ ਮਾਇਆ ਦਾ ਮੋਹ ਹੀ ਬੰਦੇ ਨੂੰ ਨਿਰਤਕਾਰੀ ਕਰਾਉਂਦਾ। ਜਿਹੜੇ ਨਾਚ ਗਾਣੇ ਕਰਨ ਵਾਲੇ ਆ, ਬਹੁਤ ਸਾਰੇ ਗਾਣੇ ਗਾਉਣ ਵਾਲੇ ਆ, ਫਿਲਮਾਂ ਆਦਿ 'ਚ ਨੱਚਦੇ ਨੇ, ਇਹਨਾਂ ਨੂੰ ਕਰੋੜਾਂ ਅਰਬਾਂ ਰੁਪਈਆ ਬਣ ਜਾਂਦਾ। ਉਹ ਨੱਚਣ ਵਾਲਿਆਂ ਨੂੰ, ਗਾਉਣ ਵਾਲਿਆਂ ਨੂੰ, ਹੋਰਨਾਂ ਨੂੰ ਹਿਰਦੇ ਅੰਦਰ ਕਪਟ ਹੋਣ ਕਰਕੇ ਖੁਦ ਵੀ ਦੁੱਖ ਪਾਉਂਦੇ ਨੇ। ਜੀਵਨ ਇਹਨਾਂ ਦੇ ਜੇ ਬਾਅਦ 'ਚ ਦੇਖੋ ਤਾਂ ਕੁਛ ਵੀ ਨਹੀਂ ਹੁੰਦੇ, ਬਹੁਤ ਦੁਖੀ ਹੋ ਕੇ ਮਰਦੇ ਬਾਅਦ ਦੇ ਵਿੱਚ, ਕਿਉਂਕਿ ਮਾਇਆ ਨੂੰ ਕਿਸੇ ਚੰਗੇ ਅਰਥ ਨਾਲ ਲਾਇਆ, ਸਾਰੀ ਜ਼ਿੰਦਗੀ ਮਾੜੇ ਕੰਮਾਂ 'ਤੇ ਲਾਈ। ਇਸ ਕਰਕੇ ਉਹ ਸੰਸਾਰ ਨੂੰ ਤਾਂ ਉਹਨਾਂ ਨੇ ਲੁੱਟ ਲਿਆ, ਮਾਇਆ ਦੇ ਮੋਹ ਕਰਕੇ ਮਨ ਨੂੰ ਨਚਾਇਆ ਵੀ, ਪਰ ਜਿਹੜੀ ਮਨੁੱਖਾ ਜਨਮ ਦੀ ਅਸਲੀ ਚੀਜ਼ ਸੀ ਉਹਨੂੰ ਪ੍ਰਾਪਤ ਨਾ ਕਰ ਸਕੇ। ਪੈਸਾ ਇਕੱਠਾ ਕਰਕੇ ਕੀ ਕਰਨਾ ਸੀ, ਉਹ ਤਾਂ ਛੱਡ ਹੀ ਜਾਣਾ। ਇੱਥੇ ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਾਤਾ ਸਹਿਜ ਸੁਭਾਏ। ਜਾਂ ਵਾਹਿਗੁਰੂ ਆਪ ਕਰਾਵੇ ਤਾਂ ਮੁਖੀ ਗੁਰਾਂ ਦੀ ਭਗਤੀ ਹੁੰਦੀ, ਪਰਮਾਤਮਾ ਦੀ ਪ੍ਰੇਰਨਾ ਦਾ ਸਦਕਾ, ਕਿਉਂਕਿ ਪਰਮਾਤਮਾ ਸਾਡੇ ਹਿਰਦੇ 'ਚ ਬੈਠੇ, ਉਹ ਪ੍ਰੇਰ ਕੇ ਆਪੇ ਹੀ ਲੈ ਜਾਂਦੇ, ਸਾਨੂੰ ਸਤਿਗੁਰਾਂ ਦੇ ਕੋਲ ਲੈ ਜਾਂਦੇ ਨੇ, ਫਿਰ ਗੁਰਾਂ ਦੁਆਰਾ ਭਗਤੀ ਕਰਵਾਉਂਦੇ ਨੇ। ਗੁਰਮੁਖਾਂ ਦਾ ਤਨ ਮਨ ਜਿਹੜਾ ਸੁਤੇ ਸਿੱਧੀ ਸ਼ਾਂਤੀ ਸੁਭਾਅ 'ਚ ਰੰਗਿਆ ਰਹਿੰਦਾ। ਬਾਣੀ ਵੱਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਪਾਵਣਿਆ। ਜੋ ਗੁਰਾਂ ਦੀ ਉਪਦੇਸ਼ ਰੂਪ ਬਾਣੀ ਨੂੰ ਵਜਾਏ ਤੋਂ ਭਾਵ ਉਚਾਰਦਾ ਨਾ, ਉਹਦੀ ਜਸ ਰੂਪ ਬਾਣੀ ਸਾਰੇ ਵੱਜੈ ਤੋਂ ਭਾਵ ਪ੍ਰਗਟ ਹੋ ਜਾਂਦੀ। ਜੋ ਨਾਮ ਬਾਣੀ ਨੂੰ ਵੱਜਾ ਉਚਾਰਦਾ, ਉਹਨੂੰ ਸ਼ਬਦ ਜਿਹੜਾ ਬ੍ਰਹਮ ਹੈ ਉਹ ਵਜਾਏ ਤੋਂ ਭਾਵ ਪ੍ਰਗਟ ਹੋ ਆਉਂਦਾ। ਉਸ ਗੁਰਮੁਖ ਦੀ ਭਗਤੀ ਕੀਤੀ ਹੋਈ ਪਰਮਾਤਮਾ ਥਾਂ ਪਾਉਂਦਾ, ਸਫਲੀ ਕਰ ਦਿੰਦਾ ਵੀ ਇਹਨੇ ਸਹੀ ਅਰਥਾਂ ਵਿੱਚ ਭਗਤੀ ਕੀਤੀ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ। ਮਨਮੁਖ ਬੰਦੇ ਭਾਵੇਂ ਬਹੁਤੇ ਵਾਜਿਆਂ ਨੂੰ ਵਜਾ ਕੇ ਤਾਲਾਂ ਨੂੰ ਪੂਰਦੇ ਨੇ ਤੇ ਬੜੇ ਬੜੇ ਵਿਸ਼ਨ ਪਦੇ ਗਾਉਂਦੇ ਨੇ, ਪਰ ਉਹਦੇ ਗੀਤ ਤੇ ਵਾਜਿਆਂ ਨੂੰ ਭਲਿਆਂ ਪੁਰਸ਼ਾਂ 'ਚੋਂ ਨਾ ਤਾਂ ਕੋਈ ਸੁਣਦਾ ਤੇ ਨਾ ਹੀ ਕੋਈ ਮਨ 'ਚ ਵਸਾਉਂਦਾ, ਕਿਉਂਕਿ ਭਲੇ ਪੁਰਸ਼ ਨਹੀਂ ਜਾਂਦੇ ਉੱਥੇ। ਮਹਾਰਾਜ ਕਹਿੰਦੇ ਨੇ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਉਹ ਨਹੀਂ ਸੁਣਦੇ ਉੱਥੇ, ਜਾਂਦੇ ਹੀ ਨਹੀਂ ਹਨ। ਮਾਇਆ ਕਾਰਨ ਪੇੜ ਬੰਧ ਨਾਚੈ, ਦੂਜੇ ਭਾਏ ਦੁੱਖ ਪਾਵਣਿਆ। ਉਹ ਤਾਂ ਕੇਵਲ ਮਾਇਆ ਦੀ ਪ੍ਰਾਪਤੀ ਵਾਸਤੇ ਪੇੜ ਹੁੰਦਾ, ਅਖਾੜੇ ਨੂੰ ਬੰਨ ਕੇ ਨੱਚਦੇ, ਅਖਾੜੇ ਲਾਉਂਦੇ ਗਾਉਣ ਦੇ ਤੇ ਦਵੈਸ਼ ਭਾਵ 'ਚ ਲਗਾ ਕੇ ਦੁੱਖ ਪਾਉਂਦੇ ਨੇ, ਦੂਜੇ ਭਾਏ ਦੁੱਖ ਪਾਵਣਿਆ, ਕਿਉਂਕਿ ਉਹਨਾਂ ਨੇ ਜਿਹੜਾ ਗੀਤ ਗਾਉਣਾ ਵਿਕਾਰਾਂ ਦਾ ਭਰਿਆ ਹੁੰਦਾ। ਲੋਕੀ ਪਹਿਲਾਂ ਹੀ ਵਿਕਾਰਾਂ ਨੂੰ ਚਾਹੁੰਦੇ ਹੀ ਹੁੰਦੇ ਨੇ, ਲੋਕੀ ਖੁਸ਼ ਹੋ ਕੇ ਹੋਰ ਪੈਸਾ ਦਿੰਦੇ ਕਿ ਸ਼ਾਬਾਸ਼ ਤੂੰ ਸਾਨੂੰ ਹੋਰ ਵਿਕਾਰੀ ਗੱਲਾਂ ਸੁਣਾ। ਇਸ ਤਰ੍ਹਾਂ ਉਹਨਾਂ ਦੇ ਮਨ ਵੀ ਵਿਕਾਰੀ ਤੇ ਉਹਨਾਂ ਸੁਣਨ ਵਾਲਿਆਂ ਦੇ ਵਿਕਾਰੀ, ਪਰ ਗੁਰਮੁਖ ਜਨ ਮਹਾਰਾਜ ਕਹਿੰਦੇ ਇਹਨਾਂ ਤੋਂ ਦੂਰ ਰਹਿੰਦੇ ਨੇ, ਨਾ ਕੋ ਸੁਣੇ ਨਾ ਮਨ ਵਸਾਏ। ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਯੋਗਤਾ, ਜਿਹਦੇ ਅੰਦਰ ਵਾਹਿਗੁਰੂ ਦੀ ਪ੍ਰੀਤੀ ਲੱਗ ਗਈ, ਪਿਆਰ ਲੱਗ ਗਿਆ, ਉਹ ਤਾਂ ਮੁਕਤ ਰੂਪ ਹੀ ਹੈ। ਉਹ ਇੰਦਰੀਆਂ ਨੂੰ ਵਸੀਕਾਰ ਕਰਕੇ ਸੱਚੇ ਸੰਜਮ ਦੇ ਵਿੱਚ ਯੋਗਤਾ ਹੁੰਦਾ, ਜੁੜਿਆ ਹੋਇਆ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ। ਗੁਰਾਂ ਦੇ ਉਪਦੇਸ਼ ਦੁਆਰਾ ਸਦਾ ਵਾਹਿਗੁਰੂ ਨਾਮ ਨੂੰ ਜਿਹੜਾ ਧਿਆਉਣਾ ਕਰਦਾ, ਇਹੋ ਭਗਤੀ ਵਾਹਿਗੁਰੂ ਪਰਮਾਤਮਾ ਨੂੰ ਭਾਉਂਦੀ ਚੰਗੀ ਲੱਗਦੀ ਹੈ। ਗੁਰਮੁਖ ਭਗਤ ਜੁਗ ਚਾਰੇ ਹੋਈ, ਔਰਤ ਭਗਤ ਨਾ ਪਾਏ ਕੋਈ। ਕਿਉਂਕਿ ਗੁਰਮੁਖਾਂ ਪਾਸੋਂ ਚਾਰੇ ਯੁੱਗਾਂ ਵਿੱਚ ਭਗਤੀ ਹੁੰਦੀ ਆਈ ਹੈ, ਚਾਰੇ ਯੁੱਗਾਂ 'ਚ ਗੁਰਮੁਖ ਹੋਏ ਨੇ। ਗੁਰਾਂ ਦੁਆਰੇ ਵਾਹਿਗੁਰੂ ਦੀ ਭਗਤੀ ਚਾਰੇ ਯੁੱਗਾਂ 'ਚ ਹੁੰਦੀ ਆਈ। ਮੁਖੀ ਜੋ ਗੁਰੂ ਨੇ ਉਹਨਾਂ ਦੀ ਭਗਤੀ ਚਾਰੇ ਯੁੱਗਾਂ ਵਿੱਚ ਹੁੰਦੀ ਆਈ, ਹੋਰ ਕਿਸੇ ਤਰ੍ਹਾਂ ਕੋਈ ਵੀ ਭਗਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਨਾਨਕ ਨਾਮ ਗੁਰ ਭਗਤੀ ਪਾਈਆ ਹੈ, ਗੁਰ ਚਰਨੀ ਚਿੱਤ ਲਾਵਣਿਆ। ਮਹਾਰਾਜ ਕਥਨ ਕਰਦੇ ਨੇ ਵਾਹਿਗੁਰੂ ਦਾ ਨਾਮ ਤੇ ਭਗਤੀ ਗੁਰਾਂ ਦੁਆਰਾ ਹੀ ਪ੍ਰਾਪਤ ਹੁੰਦੀ ਹੈ, ਹੋਰ ਕਿਸੇ ਤਰੀਕੇ ਨਾਲ ਇਹ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਕਹਿੰਦੇ ਭਾਈ ਤੂੰ ਗੁਰੂ ਚਰਨਾਂ 'ਚ ਚਿੱਤ ਬੇਤੀ ਨੂੰ ਲਗਾਉਣਾ ਕਰ। ਮਾਝ ਮਹੱਲਾ ਤੀਜਾ, ਸੱਚਾ ਸੇਵੀ ਸੱਚ ਸਾਲਾਹੀ, ਸੱਚਾ ਨਾਏ ਦੁੱਖ ਕਬ ਹੀ ਨਾਹੀ। ਤੀਜੇ ਪਾਤਸ਼ਾਹ ਮਾਝ ਰਾਗ 'ਚ ਫਰਮਾਉਂਦੇ ਨੇ ਕਿ ਸੱਚ ਦੀ ਸੇਵਾ ਕਰੇ, ਸੱਚ ਦੀ ਸਲਾਘਾ ਕਰੇ, ਕਿਉਂਕਿ ਸੱਚੇ ਨਾਮ ਕਰਕੇ ਕਦੇ ਵੀ ਦੁੱਖ ਨਹੀਂ ਹੁੰਦਾ। ਪਿਛਲਾ ਕੀਤਾ ਕਰਮ ਤਾਂ ਨਾਲ ਨਾਲ ਭੁਗਤਣਾ ਪੈਂਦਾ, ਹੁਣ ਪਿਛਲੇ ਨੂੰ ਕਿੱਥੇ ਲੈ ਕੇ ਜਾਣ? ਜਿਹੜਾ ਤਾਂ ਪਰਲਬਧ ਬਾਣੀ ਚੁੱਕੀ ਹੈ ਉਹਨੂੰ ਤਾਂ ਨਹੀਂ ਕੁਛ ਕਰ ਸਕਦੇ, ਮਾੜਾ ਮੋਟਾ ਕੀ ਤਕਲੀਫ ਘਟਾ ਸਕਦੇ ਨੇ? ਭੁਗਤਣਾ ਤਾਂ ਆਪ ਨੂੰ ਹੀ ਪੈਣਾ ਜਿਹੜੀਆਂ ਗਲਤੀਆਂ ਪਿੱਛੇ ਕੀਤੀਆਂ ਨੇ। ਪਰ ਕਹਿੰਦੇ ਅੱਗੇ ਨੂੰ ਕੋਈ ਗਲਤੀ ਨਾ ਕਰੋ ਅਤੇ ਭਗਤੀ ਕਰੋ, ਫਿਰ ਹੌਲੀ ਹੌਲੀ ਆਪੇ ਹੀ ਸੁੱਖ ਮਿਲ ਜਾਂਦਾ। ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ। ਜੋ ਸੁਖ ਦੇਣ ਵਾਲੇ ਵਾਹਿਗੁਰੂ ਨੂੰ ਸੇਵਦੇ ਨੇ ਉਹੀ ਸੁਖਾਂ ਨੂੰ ਪ੍ਰਾਪਤ ਕਰਦੇ ਨੇ, ਪਰ ਗੁਰਮਤੀਆਂ ਨੇ ਨਾਮ ਨੂੰ ਮਨ ਵਿੱਚ ਵਸਾਉਣਾ ਕੀਤਾ। ਓ ਵਾਰੀ ਜੀ ਓ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਮੈਂ ਉਹਨਾਂ ਤੋਂ ਤਨ ਕਰਕੇ ਵਾਰ ਨੇ ਜੀ ਕਰਕੇ ਬਲਿਹਾਰ ਜਾਂਦਾ, ਜਿਨ੍ਹਾਂ ਨੇ ਸੁਖ ਸਰੂਪ ਪਰਮਾਤਮਾ ਵਿੱਚ ਸਹਿਜ ਸਮਾਧ ਹੁੰਦੀ ਨਿਰਵਿਕਲਪ ਸਮਾਧੀ ਲਾਈ ਹੈ। ਜੋ ਹਰ ਸੇਵ ਹੈ ਸੇ ਸਦਾ ਸੋਹ ਹੈ, ਸੋਭਾ ਸੁਰਤ ਸੁਹਾਵਣਿਆ ਰਹਾਓ। ਜੋ ਮਨੁੱਖ ਜਿਹੜੇ ਨੇ ਵਾਹਿਗੁਰੂ ਨੂੰ ਸੇਵਦੇ ਨੇ ਉਹ ਸਦਾ ਹੀ ਸੋਭਨੀਕ ਹੁੰਦੇ ਨੇ, ਉਹਨਾਂ ਦੀ ਸੋਭਾ ਤੇ ਸੁਰਤ ਸੋਭਨੀਕ ਹੋਈ ਹੈ। ਵਿਸ਼ਰਾਮ ਦੇ ਕੇ ਕਹਿੰਦੇ ਨੇ ਸਭ ਕੋ ਤੇਰਾ ਭਗਤ ਕਹਾਏ, ਸੇ ਹੀ ਭਗਤ ਤੇਰਾ ਮਨ ਪਾਏ। ਇਹ ਵਾਹਿਗੁਰੂ ਸਾਰੇ ਕੋਈ ਆਪਣੇ ਆਪ ਨੂੰ ਕਹਾਉਂਦੇ ਮੈਂ ਭਗਤ ਹਾਂ, ਮੈਂ ਭਗਤ, ਮੈਨੂੰ ਭਗਤ ਕਹੋ। ਹਰੇਕ ਕੋਈ ਚਾਹੁੰਦਾ ਮੈਨੂੰ ਆਓ ਜੀ ਭਗਤ ਜੀ ਕਹੋ, ਆਓ ਜੀ ਭਗਤ, ਇਹ ਬੜਾ ਭਗਤ ਹੈ ਜੀ ਰੱਬ ਦਾ। ਪਰ ਇਹ ਤਾਂ ਠੀਕ ਹੈ, ਦੁਨੀਆਂ ਤੋਂ ਤਾਂ ਕਹਾ ਲਿਆ, ਪਰ ਕਹਿੰਦੇ ਉਹ ਅਸਲ ਭਗਤ ਹੈ ਜੋ ਆਪ ਜੀ ਦੇ ਮਨ ਨੂੰ ਭਾਉਂਦੇ, ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹੋਗੇ ਆਓ ਭਗਤ ਜੀ ਬੈਠੋ, ਤੁਸੀਂ ਕਹੋਗੇ ਤਾਂ ਭਗਤ ਮੰਨਿਆ ਜਾਣਾ। ਦੁਨੀਆਂ ਅੰਦਰ ਭਗਤ ਭਗਤ ਕਹਾ ਕੇ ਸੰਸਾਰ ਦੇ ਅੰਦਰ ਕੋਈ ਭਗਤ ਨਹੀਂ ਬਣ ਜਾਂਦਾ। ਸੱਚ ਬਾਣੀ ਤੁਦੈ ਸਾਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਜੋ ਆਪ ਜੀ ਨੂੰ ਸੁਣਾਉਂਦੇ ਉਹਨਾਂ ਦੀ ਬਾਣੀ ਸੱਚੀ ਆ, ਸੱਚੀ ਨਾਮ ਬਾਣੀ ਕਰਕੇ ਹੀ ਨਾ ਉਹ, ਸੋ ਆਪ ਜੀ ਨੂੰ ਸੁਣਾਉਂਦੇ ਰਹਿੰਦੇ ਨੇ, ਨਾਮ ਜਪੀ ਜਾਂਦੇ, ਕਦੇ ਬਾਣੀ ਪੜ੍ਹੀ ਜਾਂਦੇ ਨੇ। ਉਹ ਰੰਗ ਤੋਂ ਭਾਵ ਪ੍ਰੇਮ ਵਿੱਚ ਰੱਤੇ ਹੋਏ ਆਪ ਭਗਤੀ ਕਰਦੇ ਹੈ ਅਤੇ ਹੋਰਨਾਂ ਕੋਲੋਂ ਭਗਤੀ ਕਰਾਉਂਦੇ ਨੇ। ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੂਕੈ ਫੇਰਾ। ਹੇ ਸੱਚੇ ਵਾਹਿਗੁਰੂ ਜੀ, ਸਾਰੇ ਕੋਈ ਆਪ ਜੀ ਦੇ ਦਾਸ ਹੈ। ਮੁਖੀ ਗੁਰਾਂ ਨਾਲ ਮਿਲੇ ਤਾਂ 84 ਲੱਖ ਜੂਨਾਂ ਦਾ ਉਹਨਾਂ ਦਾ ਫੇਰਾ ਦੂਰ ਹੋ ਗਿਆ। ਹੁਣ ਗੁਰਮੁਖ ਮਿਲੈ ਤਾਂ ਚੁੱਕਾ ਫੇਰਾ, ਫੇਰਾ ਹੁੰਦਾ 84 ਦਾ, ਮੁਖੀ ਗੁਰਾਂ ਨੂੰ ਮਿਲਣ ਕਰਕੇ ਦੂਰ ਹੋ ਗਿਆ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਉਂ ਜਪਾਵਣਿਆ। ਜਾਂ ਆਪ ਜੀ ਨੂੰ ਭਾ ਜਾਵੇ ਤਾਂ ਸਿਮਰਨ ਦੀ ਬਖਸ਼ਿਸ਼ ਕਰਦੇ ਹੋ, ਫਿਰ ਨਾਮ ਸਿਮਰਨ ਵਿੱਚ ਜੀਵ ਤਦਾਕਾਰ ਹੋ ਜਾਂਦੇ। ਖੜ ਕੇ ਬੇਨਤੀਆਂ ਕਰਨੀਆਂ ਪੈਂਦੀਆਂ ਮਹਾਰਾਜ ਅੱਗੇ, ਮਹਾਰਾਜ ਨਾਮ ਦੀ ਦਾਤ ਬਖਸ਼ੋ। ਕਿੰਨੇ ਸਾਲ ਲੰਘ ਸਕਦੇ ਨੇ, ਕਿੰਨੇ ਜਨਮ ਵੀ ਲੰਘ ਸਕਦੇ ਨੇ, ਤੇ ਅੱਜ ਹੀ ਬੇਨਤੀ ਪ੍ਰਵਾਨ ਕਰ ਸਕਦੇ ਨੇ, ਕੱਲ੍ਹ ਵੀ ਕਰ ਸਕਦੇ ਨੇ, ਇਹ ਉਹਨਾਂ ਦੀ ਮਰਜ਼ੀ। ਕਿਉਂਕਿ ਇਹੀ ਤਾਂ ਉਹਦੀ ਵਡਿਆਈ ਹੈ, ਇਹੀ ਤਾਂ ਉਹਦਾ ਵਡੱਪਣ ਹੈ। ਰਾਜਾ ਹੈ ਉਹ, ਤਿੰਨਾਂ ਲੋਕਾਂ ਦਾ ਮਾਲਕ ਹੈ, ਉਹਦੀ ਮਰਜ਼ੀ ਹੈ, ਮੰਨੇ ਨਾ ਮੰਨੇ। ਕਹਿੰਦੇ ਤੁਧ ਭਾਵੈ ਤਾਂ ਆਣਾ ਰਾਸ, ਅਤੇ ਤੂੰ ਆਪ ਹੀ ਆਪਣਾ ਨਾਉਂ ਜਪਾਉਂਦਾ, ਇਹ ਤੇਰੀ ਮਰਜ਼ੀ ਕਿ ਤੂੰ ਕਿਹਨੂੰ ਜਪਾਉਂਦਾ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ। ਜਿਹੜੇ ਗੁਰਮਤੀਏ ਸੀ ਜਿਹਨੇ ਗੁਰਮਤ ਲਈ ਗੁਰੂ ਸਾਹਿਬ ਤੋਂ ਬੈਠ ਕੇ ਸਿੱਖਿਆ ਲੈ ਲਈ, ਗੁਰਮਤੀਆਂ ਨੇ ਹਰੀ ਨਾਮ ਨੂੰ ਮਨ ਦੇ ਅੰਦਰ ਵਸਾ ਲਿਆ ਵੀ ਹੋਰ ਤਾਂ ਹੁਣ ਵਾਰ ਵਾਰ ਸਤਿਗੁਰ ਜੀ ਤੋਂ ਦ੍ਰਿੜ ਕਰਾ, ਨਾਮ ਵਸਾ, ਨਾਮ ਵਸਾ, ਬਾਕੀ ਚੀਜ਼ਾਂ ਸਾਰੀਆਂ ਘਟਾ, ਕੱਢ ਦੇ ਮਨ ਚੋਂ ਇਹਨਾਂ ਨੂੰ, ਇਹ ਸਭ ਗੰਦਗੀ ਨੇ। ਇਹ ਗੁਰਮੁਖਾਂ ਨੇ ਹਿਰਦੇ 'ਚ ਨਾਮ ਨੂੰ ਹੀ ਵਸਾ ਲਿਆ। ਜਦੋਂ ਨਾਮ ਨੂੰ ਹਿਰਦੇ 'ਚ ਵਸਾਇਆ, ਹਰਖ ਸੋਗ ਸਾਰੇ ਮੋਹ ਨੂੰ ਗਵਾ ਹੀ ਦਿੱਤਾ, ਅੰਦਰੋਂ ਖਤਮ ਹੀ ਹੋ ਗਏ ਉਹ। ਇੱਕ ਸਿਉਂ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾ ਬਣਿਆ। ਉਹਨਾਂ ਦੀ ਇੱਕ ਵਾਹਿਗੁਰੂ ਨਾਲ ਸਦਾ ਹੀ ਬਿਰਤੀ ਜੁੜੀ ਰਹਿੰਦੀ ਹੈ ਅਤੇ ਹਰੀ ਨਾਮ ਨੂੰ ਮਨ ਦੇ 'ਚ ਵਸਾਉਣਾ ਕੀਤਾ। ਇੱਕ ਸਿਉਂ ਲਿਵ ਲਾਗੀ ਸਦ ਹੀ, ਇੱਥੇ ਵਿਸ਼ਰਾਮ ਆਉਣਾ, ਹਰ ਨਾਮ ਮਨ ਵਸਾ ਬਣਿਆ, ਉਹ ਹਰੀ ਨਾਮ ਨੂੰ ਮਨ ਦੇ ਅੰਦਰ ਫਿਰ ਵਸਾ ਲੈਂਦੇ ਨੇ। ਭਗਤ ਰੰਗ ਰਾਤੇ ਸਦਾ ਤੇਰਾ ਚਾਹੇ, ਨੌ ਨਿਧ ਨਾਮ ਵਸਿਆ ਮਨ ਆਏ। ਭਗਤ ਜਨ ਜਿਹੜੇ ਨੇ ਚਾਹ ਕਰਕੇ, ਇੱਛਾ ਕਰਕੇ, ਸ਼ੌਂਕ ਦੇ ਨਾਲ ਸਦਾ ਹੀ ਆਪ ਦੇ ਪ੍ਰੇਮ 'ਚ ਰੰਗੇ ਰਹਿੰਦੇ ਨੇ, ਨੌ ਨਿਧੀਆਂ ਦਾ ਦਾਤਾ ਨਾਮ ਉਹਨਾਂ ਦੇ ਮਨ ਵਿੱਚ ਆ ਕੇ ਵਸਿਆ, ਕਿਉਂਕਿ ਅਸਲ ਵਿੱਚ ਉਹ ਭਗਤਾਂ ਨੂੰ ਕਈ ਕੌਤਕ ਦਿਖਾ ਚੁੱਕੇ ਹੁੰਦੇ ਨੇ। ਪ੍ਰਕਾਸ਼ ਦਿਖਾਤਾ, ਕਦੇ ਕੁਛ ਦਿਖਾਤਾ, ਹਿਰਦੇ 'ਚ ਸ਼ਾਂਤੀ ਆ ਗਈ। ਪ੍ਰਤੱਖ ਜੀਆਂ ਜਦੋਂ ਚੀਜ਼ਾਂ ਹੋਣ ਲੱਗ ਜਾਣ ਤਾਂ ਫਿਰ ਸ਼ੌਂਕ ਪੈਦਾ ਹੋ ਜਾਂਦਾ। ਭਗਤ ਜਨ ਤਾਂ ਬਸ ਸਭ ਦੁਨੀਆਂ ਨੂੰ ਭੁੱਲ ਕੇ ਫਿਰ ਉਹਦੇ ਨਾਮ 'ਚ ਜੁੜੇ ਰਹਿੰਦੇ ਨੇ। ਪੂਰਾ ਭਾਗ ਸਤਿਗੁਰ ਪਾਇਆ, ਸਭ ਦੇ ਮੇਲ ਮਿਲਾ ਬਣਿਆ। ਹੁਣ ਜਿਨ੍ਹਾਂ ਦੇ ਪੂਰੇ ਭਾਗ ਨੇ ਉਹਨਾਂ ਨੇ ਹੀ ਸਤਿਗੁਰੂ ਕੋਲੋਂ ਨਾਮ ਪ੍ਰਾਪਤ ਕੀਤਾ ਹੈ। ਸਤਿਗੁਰੂ ਨੂੰ ਪਹਿਲਾਂ ਪ੍ਰਾਪਤ ਕੀਤਾ, ਫਿਰ ਸੰਗਤ 'ਚ ਬੈਠੇ, ਫਿਰ ਨਾਮ ਪਾਇਆ। ਉਹਨਾਂ ਨੂੰ ਸ਼ਬਦ ਦੇ ਜੋ ਬ੍ਰਹਮ ਨੇ, ਪਰਮਾਤਮਾ ਨੇ ਆਪਣੇ ਮੇਲ 'ਚ ਮਿਲਾ ਲਿਆ, ਸੰਗਤ ਵਿੱਚੋਂ ਪਸੰਦ ਕਰ ਲੈਂਦੇ ਨੇ। ਉਹ ਮੇਰਾ ਪਿਆਰਾ ਬਹੁਤ ਜੁੜ ਕੇ ਬੈਠਾ, ਉਹਦੇ 'ਤੇ ਦਇਆ ਕਰ ਦਿੰਦੇ ਨੇ। ਤੂੰ ਦਇਆਲ ਸਦਾ ਸੁਖਦਾਤਾ, ਤੂੰ ਆਪੇ ਮੇਲ ਹੈ ਗੁਰਮੁਖ ਜਾਤਾ। ਇਹ ਵਾਹਿਗੁਰੂ, ਤੁਸੀਂ ਬਹੁਤ ਦਿਆਲੂ ਸੁਭਾਅ ਵਾਲੇ ਹੋ ਅਤੇ ਸਦਾ ਹੀ ਸੁੱਖਾਂ ਦੇ ਦੇਣ ਵਾਲੇ ਹੋ। ਜਿਨ੍ਹਾਂ ਨੇ ਗੁਰਾਂ ਦੁਆਰੇ ਇਉਂ ਜਾਣਿਆ ਕਿ ਉਹਨਾਂ ਨੂੰ ਤੁਸੀਂ ਆਪਣੇ ਨਾਲ ਮਿਲਾ ਲਿਆ ਕਿ ਵਾਹਿਗੁਰੂ ਬੜਾ ਦਿਆਲੂ ਹੈ, ਸੁੱਖਾਂ ਦੇ ਦੇਣ ਵਾਲਾ, ਜਿਨ੍ਹਾਂ ਨੇ ਆਪਣੇ ਮਨ 'ਚ ਉਹਨੂੰ ਇਉਂ ਜਾਣਿਆ ਕਿ ਉਹ ਦਿਆਲੂ ਹੈ, ਸੁੱਖਾਂ ਦੇ ਦੇਣ ਵਾਲਾ, ਔਗਣੀ 'ਚ ਤਾਰਦਾ, ਬਹੁਤ ਪਿਆਰ ਕਰਦਾ, ਕਿਰਪਾ ਕਰਦਾ, ਵਾਹਿਗੁਰੂ ਉਹਨਾਂ ਨੂੰ ਕਿਰਪਾ ਕਰਕੇ ਨਾਲ ਮਿਲਾ ਲੈਂਦੇ ਨੇ। ਤੂੰ ਆਪੇ ਦੇਵ ਹੈ ਨਾਮ ਵਡਾਈ, ਨਾਮ ਰੱਤੇ ਸੁੱਖ ਪਾਵਣਿਆ। ਇਹ ਵਾਹਿਗੁਰੂ ਜੀ, ਤੁਸੀਂ ਆਪ ਹੀ ਨਾਮ ਦੀ ਵਡਿਆਈ ਦਿੰਦੇ ਹੋ, ਜਿਹਨੂੰ ਦਿੰਦੇ ਹੋ। ਜੋ ਨਾਮ ਦੇ ਵਿੱਚ ਰੰਗੇ ਨੇ ਉਹਨਾਂ ਨੇ ਆਪ ਜੀ ਪਾਸੋਂ ਸੁੱਖ ਪ੍ਰਾਪਤ ਕੀਤਾ, ਆਤਮਕ ਆਨੰਦ ਲੈ ਲਿਆ। ਸਦਾ ਸਦਾ ਸਾਚੇ ਤੁਧ ਸਾ ਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ। ਸਦਾ ਸਦਾ, ਇਹ ਸੱਚੇ ਮੈਂ ਤਾਂ ਸਦਾ ਸਦਾ ਆਪ ਜੀ ਨੂੰ ਸਲਾਹੁੰਦਾ ਜੀ, ਔਰ ਗੁਰਾਂ ਦੁਆਰੇ ਇਹ ਜਾਣਿਆ ਕਿ ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਏਕ ਸਿਉ ਮਨ ਰਹਿਆ ਸਮਾਏ, ਮਨ ਮੰਨਿਆ ਮਨ ਹੈ ਮਿਲਾ ਬਣਿਆ। ਇੱਕ ਆਪ ਜੀ ਦੇ ਨਾਮ ਨਾਲ ਮੇਰਾ ਮਨ ਸਮਾਏ ਮਿਲ ਰਿਹਾ। ਗੁਰਾਂ ਦੇ ਮਨ ਤੋਂ ਭਾਵ ਮੰਤਰ, ਗੁਰਾਂ ਦੇ ਮੰਤਰ ਨੂੰ ਮੰਨਣ ਕਰਨ ਨਾਲ ਹੇ ਮਨ ਹੈ ਤੋਂ ਭਾਵ ਸ਼੍ਰੋਮਣੀ ਵਾਹਿਗੁਰੂ, ਆਪ ਜੀ ਨਾਲ ਮੇਰਾ ਮਿਲਾਪ ਹੋ ਗਿਆ। ਮਨ ਮੰਨਿਆ ਮਨ ਹੈ ਮਿਲਾ ਬਣਿਆ, ਕਿਉਂਕਿ ਇਹ ਤਿੰਨ ਅੱਖਰ ਇੱਕੋ ਜਿਹੇ ਆਏ ਨੇ, ਮਨ ਮੰਨਿਆ ਮਨ ਹੈ ਮਿਲਾ ਬਣਿਆ। ਇਸੇ ਕਰਕੇ ਫਿਰ ਇੱਕ ਥਾਂ ਮਨ ਜਿਹੜਾ ਅੱਖਰ ਆ ਮੰਤਰ ਦਾ ਭਾਵ ਹੋ ਜਾਂਦਾ ਹੈ। ਜਦੋਂ ਮਨ ਮੰਨਿਆ ਗੁਰਾਂ ਦੇ ਉੱਤੇ, ਉਸ ਵਕਤ ਜਦੋਂ ਗੁਰਾਂ ਦੇ ਉਪਦੇਸ਼ ਉੱਤੇ, ਮੰਤਰ ਉੱਤੇ, ਗੁਰਮੰਤਰ ਤੇ, ਮੂਲ ਮੰਤਰ ਤੇ, ਮਾਲਾ ਮੰਤਰ ਤੇ, ਬੀਜ ਮੰਤਰ ਤੇ ਮਨ ਮੰਨ ਗਿਆ, ਮਨ ਮੰਨਣ ਕਰਨ ਦੇ ਨਾਲ ਹੀ ਫਿਰ ਮਨ ਹੈ ਹੁੰਦਾ, ਸ਼੍ਰੋਮਣੀ ਵਾਹਿਗੁਰੂ ਵਿੱਚ ਆਪ ਹੀ ਮਿਲਾਪ ਹੋ ਗਿਆ। ਜਿਸ ਵੇਲੇ ਮਨ ਹੈ ਤੋਂ ਭਾਵ ਸ਼੍ਰੋਮਣੀ ਵਾਹਿਗੁਰੂ ਉੱਤੇ ਮਨ ਮੰਨ ਗਿਆ ਤਾਂ ਮਿਲਾਪ ਹੋ ਗਿਆ। ਗੁਰਮੁਖ ਹੋ ਵੈ ਸੋ ਸਾ ਲਾਹੇ, ਸਾਚੇ ਠਾਕੁਰ ਬੇਪਰਵਾਹੇ। ਜੋ ਤਾਂ ਗੁਰਮੁਖ ਹੁੰਦਾ ਉਹ ਸੱਚੇ ਬੇਪਰਵਾਹ ਠਾਕੁਰ ਨੂੰ ਸਲਾਹੁੰਦਾ ਪਰਮਾਤਮਾ ਨੂੰ। ਨਾਨਕ ਨਾਮ ਵਸੈ ਮਨ ਅੰਤਰ, ਗੁਰਸ਼ਬਦੀ ਹਰ ਮੇਲਾ ਬਣਿਆ। ਸਤਿਗੁਰੂ ਕਥਨ ਕਰਦੇ ਨੇ ਜਿਨ੍ਹਾਂ ਗੁਰਸ਼ਬਦੀਆਂ ਦੇ ਮਨ ਅੰਦਰ ਨਾਮ ਵਸਦਾ, ਉਹਨਾਂ ਨੂੰ ਹਰੀ ਪਰਮਾਤਮਾ ਆਪਣੇ ਮੇਲ ਨਾਲ ਆਪ ਹੀ ਮਿਲਾ ਲੈਂਦਾ, ਉਹਨਾਂ ਉੱਤੇ ਆਪ ਹੀ ਕਿਰਪਾ ਕਰਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਕਿਉਂ ਮਹਾਰਾਜ ਜੀ ਨੇ ਆਪਾਂ ਨੂੰ ਇਹ 22 ਸ਼ਬਦਾਂ ਤੱਕ ਪਾਵਨ ਪਵਿੱਤਰ ਉਪਦੇਸ਼ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਸੋ ਅੱਗੇ ਕੱਲ੍ਹ ਸਵੇਰੇ ਹੁਣ ਸ਼੍ਰਵਣ ਕਰਾਂਗੇ, ਸਤਿਗੁਰੂ ਜਿਵੇਂ ਬਖਸ਼ਿਸ਼ ਕਰਨਗੇ ਪਿਆਰ ਸਤਿਕਾਰ ਨਾਲ। ਵਾਹਿਗੁਰੂ 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 ਵਾਹਿਗੁਰੂ। वाहे गुरु वाहे।